ਵਾਹਿਗੁਰੂ 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 ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਸ ਪੌੜੀ ਵਿੱਚ ਹਜ਼ੂਰ ਨੇ ਇੱਕ ਪੁਰਾਤਨ ਪੁਰਾਣਿਕ ਮਨੌਤ ਵੱਲ ਇਸ਼ਾਰਾ ਕਰਕੇ ਉਹਦੇ ਭਰਮ ਛੋੜ ਕੱਟ ਕੇ ਉਸ ਭ੍ਰਾਂਤਰੀ ਨੂੰ ਦੂਰ ਕਰਕੇ ਅਤੇ ਜੀਵ ਨੂੰ ਸੱਚ ਦਾ ਪ੍ਰਕਾਸ਼ ਕੀਤਾ। ਪੌੜੀ ਆਰੰਭ ਹੁੰਦੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਪ੍ਰਵਾਨ ਦਾ ਅਰਥ ਹੈ ਕਿ ਇਹ ਇੱਕ ਮਨਾਉਤ ਹੈ ਪੁਰਾਣਾ ਦੀ, ਅਤੇ ਪੁਰਾਣਾ ਦੀ ਮਨਾਉਤ ਇਹ ਹੈ ਭਈ ਇੱਕ ਮਾਈ, ਮਾਈ ਦਾ ਮਤਲਬ ਮਾਇਆ, ਜੁਗਤ ਵਿਆਈ ਜੁਗਤ ਅਧੀਨ ਕਿਸੇ ਵਿਸ਼ੇਸ਼ ਜੁਗਤੀ ਵਿੱਚ, ਵਿਆਈ ਦਾ ਮਤਲਬ ਹੈ ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ ਉਹਦੇ ਤਿੰਨ ਪੁੱਤਰ ਹੋਏ, ਚੇਲੇ ਕਹਿੰਦੇ ਪੁੱਤਰਾਂ ਨੂੰ, ਉਹਦੇ ਤਿੰਨ ਪੁੱਤਰ ਹੋਏ, ਇਹ ਹੈ ਪੁਰਾਣੀ ਮਨੌਤ, ਇਵੇਂ ਲੋਕਾਂ ਨੇ ਮੰਨਿਆ ਹੋਇਆ। ਅਤੇ ਉਹ ਚੇਲੇ ਕਿਹੜੇ ਨੇ? ਇੱਕ ਸੰਸਾਰੀ, ਇੱਕ ਸੰਸਾਰ ਦੀ ਰਚਨਾ ਕਰਦਾ ਹੈ, एक भंडारी, एक भंडारे का मालक है जिहड़ा लोगों की पालना करता है, एक लाए दी बाण, एक जिहड़ा है वो लै करन दी बाण वादी वाला है। भावे कि एक ब्रह्मा जिहड़ा है वो संसार की उत्पत्ति करता है, विष्णु उन्हां दी पालना करता है और शिवजी सारिया का विनाश करता है। ये है पुरानी मनौत। जिथों तक माया का तलक है, इहदी होंद है। गुरमत भी इहनूं मंनदी है कि माया की होंद है, लेकिन माया की अडरी होंद कोई नहीं। साढ़े अपने देश विच ये गल काफ़ी देर तक इत्थे वाद विवाद का विषय बनी रही। जेड़ा अध्यात्मक पुरश सन वो कहिंदे सन कि पुरश अनादि है, दूसरा जिहड़ा फिरका सी वह कहिंदा सी पुरश भी अनादि है तो प्रकृति भी अनादि है। दो चीज़ां ने, बल्कि चीज़ां तीन ने, एक है कर्ता, एक है पुरश, एक है प्रकृति। पुरश नूं असी शिव भी आखने आ, ते प्रकृति नूं असी शक्ति भी आखने आ। असी जदों आनंद साहब का पाठ करते हाँ उहदे विच आउंदा शिव शक्त आप उपाय के करता आपे हुकम वरताए। हुकम वरताए आप वेखै गुरमुख किसै बुझाए। अगली तुक जिहड़ी है उहनूं नाल पढ़ना है क्योंकि उहदे विच भेत की गल दसी हुई। एक शिव है ते शिव है साडा जीव आत्मा, उहनूं असीं कहिंदे आ पुरश। एक है शक्त, वह है माया शक्ति। करता पुरख की कुदरत, करता पुरख की प्रकृति, करता पुरख की सत्या। करता पुरख ने दोवें चीजा पैदा कीतियां हुई ने, क्योंकि आनंद साहब लिखे करता आपे हुक्म वरताए। एक करते दे हुक्म विच ए होंद विच आए ने। इसलिए चूंकि करते ने रचना कीती है पुरश की भी, तो जिहड़ा पुरश है वह करता पुरख की ही होंद का एक हिस्सा है। आत्मा साड़ी जिहड़ी जीव आत्मा है यह परम आत्मा का ही एक हिस्सा है, उहदी अंश है। लेकिन चूंकि परम आत्मा तो विछड़ के आया होया है और प्रकृति नाल मिलिया होया है, इसलिए इहदे उत्ते प्रकृति का प्रभाव है। गुरमत यह मनदी है कि करता पुरख अनादि है, उहदा मुढ कोई नहीं। दूसरा जिहड़ा पक्ष है वह कहिंदे ने जी करता पुरख ते अनादि है ही है, इहदे विच ते शक वाली गल कोई नहीं, लेकिन प्रकृति भी अनादि है। जदों कोई कहे जी प्रकृति ते अनादि नहीं, तो उहदा अगला सवाल हुंदा सी जी प्रकृति दा मुढ दसो भी कदों होया। हुण किसे नूं नहीं पता करता पुरख दे आदि बारे, किसे नूं नहीं पता माया दे आदि बारे भी किसे नूं नहीं पता भी कदों होई जी, माया कदों पैदा कीती, करता पुरख ने यह सृष्टि रची ते कदों रची। ਗੁਰਮਤ ਨੇ ਇਸ ਭੇਦ ਨੂੰ ਖੋਲਿਆ ਭਾਈ ਕਦੋਂ ਰਚੀ ਇਹ ਤਾਂ ਕਰਤਾ ਪੁਰਖ ਜਾਣੇ, ਕਦੋਂ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਇੱਕ ਗੱਲ ਬਿਲਕੁਲ ਨਿਸ਼ਚਿਤ ਹੈ ਭਾਈ ਇਹ ਪ੍ਰਕਿਰਤੀ ਕਰਤਾ ਪੁਰਖ ਨੇ ਰਚੀ, ਜਦੋਂ ਵੀ ਰਚੀ ਤੇ ਇਹਦਾ ਆਦਿ ਉਦੋਂ ਹੋਇਆ ਜਦੋਂ ਕਰਤਾ ਪੁਰਖ ਨੇ ਇਹਨੂੰ ਬਣਾਇਆ। ਇਹ ਮਾਇਆ ਤਾਂ ਕੀ ਕੀਤੀ ਹੋਈ, ਤਾਂ ਕੀ ਦਾ ਮਤਲਬ ਹੈ ਉਸ ਕਰਤਾ ਪੁਰਖ ਦੀ ਬਲ ਅਬਲ ਕਿਆ ਇਸ ਤੇ ਹੋਈ, ਹੈ ਤੇ ਬੜੀ ਸ਼ਕਤੀਸ਼ਾਲੀ ਲੇਕਿਨ ਚੂੰਕਿ ਇਹਦੇ ਉੱਤੇ ਜਿਹੜਾ ਕਰਤਾ ਪੁਰਖ ਹੈ ਉਹ ਹੈ ਸਰਬ ਸ਼ਕਤੀਮਾਨ। ਮਾਇਆ ਜਿਹੜੀ ਹੈ ਇਹ ਸ਼ਕਤੀਸ਼ਾਲੀ ਹੈ, ਬੜੀ ਪ੍ਰਬਲ ਹੈ, ਪਰ ਇਹਦੇ ਉੱਤੇ ਕੰਟਰੋਲ ਹੈ ਸਰਬ ਸ਼ਕਤੀਮਾਨ ਦਾ। ਇਸ ਲਈ ਜਿਹੜਾ ਮਨੁੱਖ ਸਰਬ ਸ਼ਕਤੀਮਾਨ ਨਾਲ ਜੁੜ ਜਾਂਦਾ ਹੈ ਮਾਇਆ ਉਹਦੀ ਦਾਸੀ ਬਣ ਜਾਂਦੀ ਹੈ। ਬੜੀ ਪ੍ਰਬਲ ਮੁਕਤ ਭੁਗਤ, ਭੁਗਤ ਦਾ ਮਤਲਬ ਹੈ ਮਾਇਆ, ਨਾਮ ਹੈ ਕੀ ਦਾਸੀ, ਇਹ ਨਾਮ ਜਪਣ ਵਾਲਿਆਂ ਦੀਆਂ ਅਤੇ ਨਾਮ ਦੀਆਂ ਇਹ ਦਾਸੀ। ਤੋ ਹਜ਼ੂਰ ਨੇ ਇੱਕ ਗੱਲ ਕਹੀ ਵੀ ਇਹ ਜਿਹੜੀ ਮਾਇਆ ਹੈ ਇਹ ਕਰਤਾ ਪੁਰਖ ਨੇ ਪੈਦਾ ਕੀਤੀ ਹੋਈ। ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਵਿੱਚ, ਹਜ਼ੂਰ ਕਹਿੰਦੇ ਨੇ ਵੀ ਇਹ ਮਾਇਆ ਕਰਤਾ ਪੁਰਖ ਨੇ ਬਣਾਈ ਅਤੇ ਹਜ਼ੂਰ ਕਹਿੰਦੇ ਨੇ ਮੱਥ ਹੈ ਤ੍ਰਿਕੁਟੀ ਦ੍ਰਿਸ਼ਟ ਕਰੂਰ ਰਹਾਉ ਦੀ ਤੁੱਕ ਹੈ ਐਸੀ ਇਸਤਰੀ ਇੱਕ ਰਾਮ ਉਪਾਈ ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਕਰਤਾ ਪੁਰਖ ਨੇ ਇੱਕ ਅਜਿਹੀ ਇਸਤਰੀ ਪੈਦਾ ਕੀਤੀ ਹੈ ਉਹਨੇ ਸਾਰੇ ਸੰਸਾਰ ਨੂੰ ਹੀ ਖਾ ਲਿਆ ਰੱਬ ਕਰਕੇ। ਪਰ ਹਜ਼ੂਰ ਕਹਿੰਦੇ ਨੇ ਵੀ ਮੈਨੂੰ ਸਾਨੂੰ ਸਤਿਗੁਰੂ ਨੇ ਉਹਦੇ ਤੋਂ ਰੱਖ ਲਿਆ। ਹੁਣ ਉਹ ਕਹਿੰਦੇ ਨੇ ਜੀ ਕਿਹੋ ਜਿਹੀ ਹੈ ਇਸਤਰੀ, ਹਜ਼ੂਰ ਕਹਿੰਦੇ ਨੇ ਮੱਥ ਹੈ ਤ੍ਰਿਕੁਟੀ ਭਈ ਉਹਦੇ ਮੱਥੇ 'ਤੇ ਹਮੇਸ਼ਾ ਹੀ ਤਿਉੜੀ ਰਹਿੰਦੀ, ਪ੍ਰਸੰਨ ਕਿਸੇ 'ਤੇ ਨਹੀਂ ਹੁੰਦੀ। ਦਿਸਦਾ ਹੈ ਵੀ ਮੇਰੇ 'ਤੇ ਪ੍ਰਸੰਨ ਹੈ ਪਰ ਨਹੀਂ, ਉਹ ਪ੍ਰਸੰਨ ਇਸ ਵਾਸਤੇ ਹੁੰਦੀ ਹੈ ਤੁਹਾਨੂੰ ਦਿਖਾਉਣ ਵਾਸਤੇ ਵੀ ਇਹ ਮੇਰੀ ਹੋ ਗਈ ਹੈ, ਲੇਕਿਨ ਉਹ ਕਿਸੇ ਦੀ ਵੀ ਨਹੀਂ, ਕਿਸੇ ਦੇ ਕਬਜ਼ੇ 'ਚ ਨਹੀਂ ਆਉਂਦੀ। ਮੱਥ ਹੈ ਤ੍ਰਿਕੁਟੀ ਹੁਣ ਜਿਹਦੇ ਮੱਥੇ ਉੱਤੇ ਸਦਾ ਹੀ ਤਿਉੜੀ ਲੱਗੀ ਹੈ ਅਤੇ ਜਿਹੜੇ ਮਨੁੱਖ ਦੇ ਵਿੱਚ ਇਹ ਪ੍ਰਵੇਸ਼ ਕਰ ਜਾਏ ਉਹਦੇ ਵੀ ਮੱਥੇ ਉੱਤੇ ਤਿਉੜੀ ਰਹਿੰਦੀ ਅਤੇ ਤਿਉੜੀ ਹਜ਼ੂਰ ਕਹਿੰਦੇ ਨੇ ਇੱਕ ਤਾਂ ਹੁੰਦਾ ਨਾ ਗੁੱਸੇ ਦੀ, ਇੱਕ ਤਿਉੜੀ ਹੈ ਤਿੰਨਾਂ ਗੁਣਾਂ ਦੀ ਗੰਢ ਰਜੋ ਦੀ ਤਮੋ ਦੀ ਸਤੋ ਦੀ। ਉਹਦੇ ਮੱਥੇ ਉੱਤੇ ਉਹਦੇ ਦਿਮਾਗ ਵਿੱਚ ਸਦਾ ਹੀ ਰਜੋ ਤਮੋ ਸਤੋ ਸਵਾਰ ਰਹਿੰਦੇ। ਮੱਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਉਹਦੀ ਦ੍ਰਿਸ਼ਟੀ ਬੜੀ ਗੁੱਸੇ ਵਾਲੀ ਹੈ, ਬੜੇ ਭਿਆਨਕ ਹੈ। ਬੋਲੇ ਕੌੜਾ ਜੇਬਾ ਕੀ ਫੂੜ, ਜਦੋਂ ਬੋਲਦੀ ਹੈ ਕੌੜਾ ਬੋਲਦੀ ਹੈ, ਜ਼ਬਾਨ ਦੀ ਬੜੀ ਖਰਵੀ, ਸਦਾ ਭੁੱਖੀ ਫਿਰ ਜਾਣੇ ਦੂਰ, ਸਦਾ ਹੀ ਭੁੱਖੀ ਰਹਿੰਦੀ, ਰਜੇਵਾ ਆਇਆ ਹੀ ਨਹੀਂ। ਅਤੇ ਜਿਹੜੇ ਮਨੁੱਖ ਵਿੱਚ ਇਹ ਪ੍ਰਵੇਸ਼ ਕਰ ਲਏ ਜਿਹਦੇ ਨਾਲ ਆਪਣੀ ਸਾਂਝ ਪਾ ਲਏ ਉਹ ਮਨੁੱਖ ਵੀ ਸਦਾ ਭੁੱਖਾ ਹੀ ਰਹਿੰਦਾ, ਫਿਰ ਜਾਣੇ ਦੂਰ, ਔਰ ਉਹਨੂੰ ਫਿਰ ਪ੍ਰਭੂ ਪਤੀ ਜਿਹੜਾ ਹੈ ਉਹ ਹਮੇਸ਼ਾ ਹੀ ਦੂਰ ਜਾਪਦਾ। ਐਸੀ ਇਸਤਰੀ ਇੱਕ ਰਾਮ ਉਪਾਈ ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਹਜ਼ੂਰ ਕਹਿੰਦੇ ਨੇ ਅਗਲੀ ਗੱਲ ਵੀ ਸੁਣੋ, ਉਹਦਾ ਕੰਮ ਕੀ ਹੈ, ਪਾਏ ਠਗੌਲੀ ਸਭ ਜਗ ਮੋਹ ਸਭ ਜਗ ਜੋਹਿਆ। ਠਗੌਲੀ ਕਹਿੰਦੇ ਨੇ ਠੱਗ ਲੋਕ ਜਿਹੜੇ ਨੇ ਉਹਨਾਂ ਕੋਲ ਇੱਕ ਬੂਟੀ ਹੁੰਦੀ ਜੰਗਲੀ ਬੂਟੀ, ਉਸ ਜੰਗਲੀ ਬੂਟੀ ਨੂੰ ਲੋਕਾਂ ਨੂੰ ਸੁੰਘਾ ਕੇ ਜਾਂ ਖਵਾ ਕੇ ਉਹਨਾਂ ਨੂੰ ਬੇਹੋਸ਼ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਠੱਗ ਲੈਂਦੇ। ਅਤੇ ਮਾਇਆ ਕੋਲ ਇੱਕ ਠੱਗ ਬੂਟੀ, ਉਹ ਠੱਗ ਬੂਟੀ ਜਿਹਦੇ 'ਤੇ ਧੂੜ ਦਿੰਦੀ ਹੈ ਨਾ ਉਹ ਬੇਹੋਸ਼ ਹੋ ਜਾਂਦਾ, ਉਹਦੇ ਹੋਸ਼ ਆਵਾਸ ਗੁੰਮ ਹੋ ਜਾਂਦੇ ਨੇ। ਪਾਏ ਠਗੌਲੀ ਸਭ ਜਗ ਜੋਇਆ, ਸਾਰੇ ਸੰਸਾਰ ਨੂੰ ਇਹਨੇ ਆਪਣੀ ਤਾੜ ਵਿੱਚ, ਆਪਣੀ ਤੱਕ ਵਿੱਚ ਰੱਖਿਆ ਹੋਇਆ ਵੀ ਇਹ ਮੇਰੇ ਸ਼ਿਕਾਰ ਹੈ। ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ। ਹੁਣ ਇੱਥੇ ਗੱਲ ਹੈ, ਅਸਲੀ ਗੱਲ ਜਿਨ੍ਹਾਂ ਨੂੰ ਇਸ ਮਨੌਤ ਵਿੱਚ ਕਿਹਾ ਹੋਇਆ ਹੈ ਵੀ ਇਹਦੇ ਤਿੰਨ ਚੇਲੇ ਨੇ ਜਿਨ੍ਹਾਂ ਨੂੰ ਕਰਤਾ ਪੁਰਖ ਦਾ ਨਾਂ ਦਿੱਤਾ ਜਾਂਦਾ ਹੈ ਵੀ ਕਰਤਾ ਪੁਰਖ ਜੀ, ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਲੈ ਕਰਨ ਵਾਲਾ। ਇਹ ਤਿੰਨ ਮੂਰਤਾਂ, ਤਿੰਨ ਹੋਂਦ ਹਸਤੀਆਂ ਵੱਖਰੀਆਂ ਵੱਖਰੀਆਂ ਮੰਨ ਲਈਆਂ ਗਈਆਂ। ਹਜ਼ੂਰ ਕਹਿੰਦੇ ਨੇ ਜਿਹੜੀ ਇਸਤਰੀ ਵਾਹਿਗੁਰੂ ਨੇ ਪੈਦਾ ਕੀਤੀ ਹੋਈ ਹੈ ਨਾ, ਜਿਹਦੇ ਇਹ ਮੰਨਦੇ ਨੇ ਵੀ ਇਹ ਪੁੱਤਰ ਨੇ, ਹਜ਼ੂਰ ਕਹਿੰਦੇ ਨੇ ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ, ਪਰ ਗੁਰਮੁਖ ਨਾਮ ਲੱਗੇ ਸੇ ਸੋਹਿਆ। ਇਹਨੇ ਨਾ ਬ੍ਰਹਮਾ ਨੂੰ ਛੱਡਿਆ। ਗੁਰਬਾਣੀ ਦੀ ਹੋਰ, ਸਰਪਣੀ ਤੇ ਉੱਪਰ ਨਹੀਂ ਬਲੀਆ, ਇਹਦੇ ਤੋਂ ਕੋਈ ਵੱਡਾ ਬਲਵਾਨ ਨਹੀਂ। ਇਹਦੇ ਬਲਵਾਨ ਦੀ ਗੱਲ ਦੱਸੋ ਜੀ, ਕੀ ਸ਼ਕਤੀ ਦੀ ਗੱਲ ਹੈ ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ। ਇਹਨੇ ਕਿਸੇ ਨੂੰ ਛੱਡਿਆ ਹੀ ਨਹੀਂ। ਤੇ ਬ੍ਰਹਮਾ ਬਾਰੇ ਭਾਈ ਗੁਰਦਾਸ ਲਿਖਦੇ ਨੇ, ਲੋਕਾਂ ਨੂੰ ਉਪਦੇਸ਼ ਦਾ ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ ਦੀ ਲੜਕੀ ਸੀ ਸੁਰਸਤੀ। ਹਜ਼ੂਰ ਕਹਿੰਦੇ ਨੇ ਆ ਕੇ ਲੜਕੀ ਸਾਹਮਣੇ ਬੈਠੀ, ਬ੍ਰਹਮਾ ਭੁੱਲ ਗਿਆ, ਚਿੱਤ ਵਿਚਲਿਤ ਹੋ ਗਿਆ। ਲੜਕੀ ਸਾਹਮਣੇ ਉੱਠ ਕੇ ਇੱਧਰ ਆਈ, ਬ੍ਰਹਮਾ ਨੇ ਮੂੰਹ ਆਪਣਾ ਇੱਕ ਇੱਧਰ ਲਾ ਲਿਆ, ਉਹ ਇੱਧਰੋਂ ਇੱਧਰ ਗਈ, ਇੱਧਰ ਵੀ ਲਾ ਲਿਆ, ਪਿੱਛੇ ਗਈ ਉੱਧਰ ਵੀ ਲਾ ਲਿਆ, ਚਤੁਰਮੁੱਖ ਚਾਰ ਮੁੱਖ ਬਣਾ ਲਏ। ਉਹ ਆਕਾਸ਼ 'ਤੇ ਚੜ੍ਹੀ, ਬ੍ਰਹਮਾ ਨੇ ਆਕਾਸ਼ ਵੱਲ ਵੀ ਮੂੰਹ ਬਣਾ ਲਿਆ, ਸਿਰ ਬਣਾ ਲਿਆ। ਉਸ ਵੇਲੇ ਕਹਿੰਦੇ ਨੇ ਵੀ ਵਿਸ਼ਨੂੰ ਨੇ ਆ ਕੇ ਅਤੇ ਇਹਦਾ ਗਲਾ ਕੱਟਿਆ। ਜਿਹੜੀਆਂ ਪੁਰਾਣਾਂ ਦੀਆਂ ਕਹਾਣੀਆਂ ਨੇ ਬੜੀਆਂ ਅਜੀਬ ਅਜੀਬ ਨੇ, ਜਿਨ੍ਹਾਂ ਦਾ ਕੋਈ ਸਿਰ ਪੈਰ ਬਣਦਾ ਹੀ ਨਹੀਂ। ਮੈਂ ਆਇਆ ਨੰਗਲ ਤੋਂ, ਉੱਥੇ ਇੱਕ ਸਥਾਨ ਹੈ ਬ੍ਰਹਮਹੋਤੀ, ਦਰਿਆ 'ਤੇ ਗਏ ਸੀ ਜੀ। ਇਹਦਾ ਕੀ ਮਹੱਤਵ ਹੈ ਇਸ ਸਥਾਨ ਦਾ? ਕਹਿਣ ਲੱਗੇ ਜੀ, ਵਿਸ਼ਨੂੰ ਜੀ ਨੇ ਬ੍ਰਹਮਾ ਦਾ ਸਿਰ ਕੱਟਿਆ ਸੀ ਜਦੋਂ ਉਸ ਰਸਤੀ ਦੇ ਉੱਤੇ ਲੁਭਾਇਆ ਸੀ, ਲੇਕਿਨ ਬ੍ਰਹਮ ਹੱਤਿਆ ਦਾ ਦੋਸ਼ ਲੱਗ ਗਿਆ ਵਿਸ਼ਨੂੰ ਜੀ ਨੂੰ। ਇੱਥੇ ਫਿਰ ਆ ਇੱਕ ਕਪਾਲ ਮੋਚਨ ਹੈ ਥਾਂ, ਉਹ ਵੀ ਹੈ ਇੱਥੇ ਆ ਕੇ ਜੀ। ਫਿਰ ਉਹ ਹੱਤਿਆ ਜਿਹੜੀ ਹੈ ਨਾ, ਉਹ ਮਗਰੋਂ ਲੱਥੀ, ਇਹ ਅਸਥਾਨ ਹੈ। ਤੋ ਅਜੀਬ ਅਜੀਬ ਗੱਲਾਂ ਨੇ, ਜਿਹੜੀ ਗੱਲ ਸਾਨੂੰ ਨਜ਼ਰ ਆਉਂਦੀ ਹੈ ਪਈ ਭਈ ਇਸ ਮਾਇਆ ਨੇ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦਿਓ ਛਲੀਆ, ਇਹਨੇ ਕੋਈ ਛੱਡਿਆ ਹੀ ਨਹੀਂ। ਤੋ ਹਜ਼ੂਰ ਇੱਥੇ ਕਹਿੰਦੇ ਨੇ ਪਾਏ ਠਗੌਲੀ ਸਭ ਜਗ ਜੋਇਆ, ਬ੍ਰਹਮਾ ਵਿਸ਼ਨ ਮਹਾਦਿਓ ਮੋਹਿਆ, ਗੁਰਮੁਖ ਨਾਮ ਲੱਗੇ ਸੇ ਸੋਹਿਆ। ਜਿਹੜੇ ਨਾਮ ਵਿੱਚ ਲੱਗ ਗਏ ਗੁਰੂ ਨੂੰ ਪੁੱਛ ਕੇ, ਉਹ ਸੁਭਾਵਾਨ ਨੇ, ਉਹਨਾਂ ਦੇ ਨੇੜੇ ਮਾਇਆ ਆਉਂਦੀ ਨਹੀਂ। ਕਿਉਂ? ਗੁਰਮੁਖ ਕੋਈ ਗਾਰੜੂ ਤਿੰਨ ਰੱਖੀ ਦਲ ਮਲ ਲਾਏ, ਉਹਦੇ ਕੋਲ ਹੈ ਗਾਰੜੀ ਮੰਤਰ। ਜਿਹਦੇ ਕੋਲ ਗਾਰੜੀ ਮੰਤਰ ਹੋਵੇ ਉਹਨੂੰ ਸਭ ਕੁਛ ਨਹੀਂ ਕਹਿ ਸਕਦਾ। ਮਾਇਆ ਭੁਜੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ, ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਅਰ ਗਰੜ ਗੁਰ ਗਰੜ ਸ਼ਬਦ ਮੁਖ ਪਾਏ। ਮਾਇਆ ਦਾ ਮਾਰਨ, ਮਾਇਆ ਦੀ ਜ਼ਹਿਰ ਨੂੰ ਜ਼ਾਇਲ ਕਰਨ ਵਾਲਾ ਗੁਰੂ ਸ਼ਬਦ ਹੈ। ਤੋ ਹਜ਼ੂਰ ਕਹਿੰਦੇ ਨੇ ਜਿਹੜੇ ਜਿਹੜੇ ਗੁਰਮੁਖ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਉਹ ਸੁਭਾਵਾਨ ਨੇ, ਉਹਨਾਂ ਦੀ ਸੇਵਾ ਮਾਇਆ ਕਰਦੀ। ਵਰਤ ਨੇਮ ਕਰ ਥਾਕੇ ਪੁਨਾ ਚਰਨਾ, ਇਹਦੇ ਕੋਲੋਂ ਛੁਟਕਾਰੇ ਲਈ ਵਰਤ ਰੱਖੇ ਨੇ, ਬੜੇ ਨੇਮ ਕੀਤੇ ਨੇ, ਬੜੇ ਪ੍ਰਾਸ਼ਚਿਤ ਕਰਮ ਵੀ ਕੀਤੇ ਨੇ, ਤੀਰਥਾਂ 'ਤੇ ਗਏ ਹਾਂ, ਹਰ ਕੁਛ ਦਇਆ ਪੁੰਨ ਦਾਨ ਵੀ ਕਰਦੇ ਰਹੇ ਹਾਂ। ਤਟ ਤੀਰਥ ਭਵੇ ਸਭ ਤਰਨਾ, ਸਾਰੀ ਧਰਤੀ ਦੇ ਤੀਰਥ ਜਿਹੜੇ ਯਾਤਰਾ ਕੀਤੀ ਅਸੀਂ, ਹਜ਼ੂਰ ਕਹਿੰਦੇ ਨੇ ਸੇ ਉਭਰੇ ਜੇ ਸਤਿਗੁਰ ਕੀ ਸ਼ਰਨ, ਇਹਦੇ ਤੋਂ ਬਚਾ ਲਈ ਉਹੋ ਹੀ ਬਚੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ। ਹਜ਼ੂਰ ਕਹਿੰਦੇ ਨੇ ਪਾਏ ਠਗੌਲੀ ਸਭ ਜਗ ਨਾ, ਮਾਇਆ ਮੋਹੇ ਸਭੋ ਜਗ ਬਾਂਧਾ, ਹਉਮੈ ਪਚੇ ਮਨ ਮੁਖ ਮੂਹ ਰਾਖਾ, ਗੁਰੂ ਨਾਨਕ ਬਾਹਾਂ ਪਕੜ ਹਮ ਰਾਖਾ। ਤੋ ਹਜ਼ੂਰ ਕਹਿੰਦੇ ਨੇ ਗੁਰੂ ਨੇ ਸਾਡੀ ਇਹਦੇ ਤੋਂ ਕੀਤੀ ਹੈ ਰੱਖਿਆ। ਕਹਿਣ ਦਾ ਭਾਵ ਸੀ ਭਈ ਜਿਹੜੇ ਬ੍ਰਹਮਾ ਵਿਸ਼ਨੂੰ ਔਰ ਮਹਾਦੇਵ, ਇਹ ਤਿੰਨੇ ਦੇਵਤੇ ਨੇ, ਇਹ ਤਿੰਨੇ ਦੇਵਤੇ ਪਰਮਾਤਮਾ ਦੇ ਸ਼ਰੀਕ ਨਹੀਂ ਬਲਕਿ ਪਰਮਾਤਮਾ ਦੇ ਸੇਵਕ ਨੇ, ਪਰਮਾਤਮਾ ਦੇ ਕਰਿੰਦੇ ਨੇ। ਜਿਹੜੀ ਕਾਰ ਪਰਮਾਤਮਾ ਨੇ ਇਹਨਾਂ ਨੂੰ ਦਿੱਤੀ ਹੋਈ ਹੈ ਉਹ ਕਰਦੇ ਨੇ, ਪਰ ਕਰਦੇ ਹੋਏ ਮਾਇਆ ਦੇ ਚੇਲੇ ਨੇ, ਮਾਇਆ ਦੇ ਦਾਸ ਨੇ, ਮਾਇਆ ਦੇ ਪੁੱਤਰ ਨੇ। ਤੋ ਹਜ਼ੂਰ ਆਪਣਾ ਪੱਖ ਨੂੰ ਉਜਾਗਰ ਕਰਨ ਲਈ ਫਰਮਾਉਂਦੇ ਨੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵੇਂ ਜਿਵੇਂ ਮਾਇਆ ਨੂੰ ਪਾਉਂਦਾ ਤਿਵੇਂ ਤਿਵੇਂ ਉਹ ਆਪਣਿਆਂ ਚੇਲਿਆਂ ਨੂੰ ਅਤੇ ਇਹਨਾਂ ਦੁਆਰਾ ਰਚੀ ਹੋਈ ਸਾਰੀ ਰਚਨਾ ਨੂੰ ਚਲਾਉਂਦੀ। ਜਿਵ ਹੋਵੇ ਫਰਮਾਨ, ਲੇਕਿਨ ਮਾਇਆ ਜਿਹੜੀ ਹੈ ਇਹ ਇੰਡੀਪੈਂਡੈਂਟ ਨਹੀਂ, ਸਵਤੰਤਰ ਨਹੀਂ। ਇਹ ਮਾਇਆ ਉਵੇਂ ਚੱਲਦੀ ਹੈ ਜਿਵੇਂ ਕਰਤਾ ਪੁਰਖ ਦਾ ਇਹਨੂੰ ਫਰਮਾਨ ਹੁੰਦਾ। ਇਹ ਹੁਕਮ ਵਿੱਚ ਵਿਚਰਦੀ ਹੈ, ਇਹ ਹੁਕਮ ਦੀ ਬੰਦੀ ਹੈ। ਜਿਵ ਤਿਸ ਪਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ ਉਹ ਵੇਖੈ। ਕਰਤਾ ਪੁਰਖ ਜਿਹੜਾ ਉਹਦਾ ਮਤਲਬ ਕਰਤਾ ਪੁਰਖ, ਕਰਤਾ ਪੁਰਖ ਮਾਇਆ ਨੂੰ ਵੀ ਵੇਖਦਾ ਕਿ ਉਹਦੀ ਰਚੀ ਹੋਈ ਹੈ, ਮਾਇਆ ਦੇ ਚੇਲਿਆਂ ਨੂੰ ਵੀ ਵੇਖਦਾ, ਆਪਣੀ ਰਚਨਾ ਨੂੰ ਵੀ ਵੇਖਦਾ। ਸਾਰੀ ਜਿਹੜੀ ਰਚਨਾ ਹੈ ਕਰਤਾ ਪੁਰਖ ਉਹਨੂੰ ਵੇਖ ਰਿਹਾ, ਉਹਦੀ ਸਾਰ ਸੰਭਾਲ ਕਰ ਰਿਹਾ, ਉਹਦੀ ਨਿਗਾਹਬਾਨੀ ਕਰ ਰਿਹਾ, ਪਰ ਉਹਨਾਂ ਨਜ਼ਰ ਨਾ ਆਵੇ। ਨਾ ਮਾਇਆ ਨੂੰ ਨਜ਼ਰ ਆਉਂਦਾ, ਨਾ ਮਾਇਆ ਦੇ ਚੇਲਿਆਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਨਜ਼ਰ ਆਉਂਦਾ, ਜਾਂ ਜਿਹੜੇ ਇਸ ਅੱਗੋਂ ਮਾਇਆ ਦੇ ਚੇਲੇ ਮਨੁੱਖ ਬਣੇ ਨੇ ਉਹਨਾਂ ਨੂੰ ਵੀ ਕਰਤਾ ਪੁਰਖ ਨਜ਼ਰ ਨਹੀਂ ਆਉਂਦਾ। ਬਹੁਤਾ ਇਹੋ ਵਿਧਾਨ, ਇਹ ਹੈ ਇੱਕ ਅਸਚਰਜ ਗੱਲ। ਕਰਤਾ ਪੁਰਖ ਨੂੰ ਤਾਂ ਸਾਰਿਆਂ ਨੂੰ ਵੇਖ ਰਿਹਾ, ਸਾਰਿਆਂ ਦੀ ਸਾਰ ਸੰਭਾਲ ਕਰ ਰਿਹਾ, ਪਰ ਜਿਨ੍ਹਾਂ ਨੂੰ ਅਸੀਂ ਕਰਤਾ ਪੁਰਖ ਦਾ ਸ਼ਰੀਕ ਮੰਨਿਆ, ਇਹ ਤਾਂ ਜੀ ਕਰਤਾ ਪੁਰਖ ਦੇ ਸਰੂਪ ਨੇ। ਤਾਂ ਹਜ਼ੂਰ ਨੇ ਇੱਕ ਪੰਕਤੀ ਲਿਖੀ ਹੋਈ ਹੈ ਵੀ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ, ਇਹ ਤਿੰਨ ਮੂਰਤਾਂ ਨੇ, ਤਿੰਨ ਹਸਤੀਆਂ ਨੇ, ਆਪੇ ਕਰਤਾ ਕਾਰੀ। ਜਿਹੜਾ ਕਰਤਾ ਪੁਰਖ ਹੈ ਉਹ ਆਪ ਹੈ, ਇਹ ਕਰਤੇ ਨੇ। ਕਰਤੇ ਪੁਰਖ ਦੀ ਸੱਤਿਆ ਕਿਸੇ ਵਿੱਚ ਆ ਜਾਏ, ਹਰ ਇੱਕ ਜੀਵ ਵਿੱਚ ਕਰਤੇ ਪੁਰਖ ਦੀ ਸੱਤਿਆ, ਔਰ ਹਰ ਇੱਕ ਜੀਵ ਕੁਛ ਨਾ ਕੁਛ ਕਰ ਰਿਹਾ। ਜਦੋਂ ਇਹ ਇੱਕ ਪਿਤਾ ਦੀ ਹਸਤੀ ਵਿੱਚ ਆਪਣੇ ਪਰਿਵਾਰ ਦੀ ਜਾਂ ਗਰੀਬਾਂ ਦੀ ਪਾਲਣਾ ਕਰਦਾ ਕੋਈ ਪਿਤਾ, ਉਸ ਵੇਲੇ ਬ੍ਰਹਮਾ ਦਾ ਕੰਮ ਕਰ ਰਿਹਾ, ਵਿਸ਼ਨੂੰ ਦਾ ਕੰਮ ਕਰ ਰਿਹਾ, ਪਾਲਣਾ ਕਰ ਰਿਹਾ। ਤੋ ਹਜ਼ੂਰ ਕਹਿੰਦੇ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਸ੍ਰਿਸ਼ਟੀ ਦਾ ਕਰਨ ਵਾਲਾ ਤੂੰ ਕਰਤਾ, ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀ ਸੀ, ਜੋ ਤੂੰ ਦੇ ਸੋਈ ਹਮ ਪਾਈ। ਕਰਤਾ ਤੂੰ ਹੈ, ਹੋਰ ਕੋਈ ਮਨੁੱਖ ਜਾਂ ਕੋਈ ਦੇਵੀ ਦੇਵਤਾ ਕਰਤਾ ਨਹੀਂ, ਤੂੰ ਆਪੇ ਕਰਤਾ, ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੇ ਸੋਏ। ਪਰ ਹਜ਼ੂਰ ਕਹਿੰਦੇ ਨੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇਹ ਗੱਲ ਜਿਹੜੀ ਹੈ ਗੁਰੂ ਦੀ ਸ਼ਰਨ ਲਿਆ, ਗੁਰੂ ਨੂੰ ਧਾਰਨ ਕੀਤਿਆਂ, ਗੁਰੂ ਦੇ ਅਨੁਸਾਰੀ ਹੋ ਕੇ ਚੱਲਿਆ, ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਨਹੀਂ ਸਾਹਿਬ ਮੇਰਾ ਇੱਕੋ ਹੈ, ਏਕੋ ਹੈ ਭਾਈ ਏਕੋ। ਤਿੰਨ ਵਾਰੀ ਏਕੋ ਕਿਹਾ ਤਾਂ ਕਿ ਦ੍ਰਿੜ ਹੋ ਜਾਏ, ਬਿਨ ਕਰਤਾਰ ਨਾ ਕਿਰਤਮ ਮਾਨੋ। ਹੋਰ ਕਿਸੇ ਨੂੰ ਮੰਨੋ ਹੀ ਨਹੀਂ। ਹਜ਼ੂਰ ਨੇ ਇਸੇ ਵਾਸਤੇ ਕਿਹਾ ਸੀ, ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਮੈਂ ਕਿਸੇ ਨੂੰ ਅੱਖ ਤਲੇ ਵੀ ਨਹੀਂ ਲਿਆਉਂਦਾ, ਕਿਉਂਕਿ ਮੈਂ ਤੇਰੇ ਚਰਣੀ ਲੱਗ ਗਿਆ। ਮੈਂ ਨਾ ਗਣੇਸ਼ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ, ਹਾਂਜੀ ਕਬ ਹੂੰ ਨਾ ਤਿਆਉਂ, ਕਾਨ ਸੁਨੇ ਪਹਿਚਾਨ ਨਾ ਤਿਨ ਸਿਉਂ, ਲਿਵ ਲਾਗੀ ਮੋਰੀ ਪੱਗ ਇਨ ਸਿਉਂ। ਹਜ਼ੂਰ ਕਹਿੰਦੇ ਮੇਰੀ ਲਿਵ ਲੱਗੀ ਹੋਈ ਹੈ ਕਰਤਾ ਪੁਰਖ ਨਾਲ, ਇਸ ਲਈ ਮੈਨੂੰ ਹੋਰ ਕਿਸੇ ਦੇ ਸ਼ਰਨ ਲੈਣ ਦੀ ਮੁਥਾਜੀ ਨਹੀਂ ਰਹੀ, ਮੇਰੀ ਸਾਰੀ ਮੁਥਾਜੀ ਕੱਟੀ ਗਈ ਹੈ। ਤੋ ਹਜ਼ੂਰ ਸਾਨੂੰ ਇਸ ਗੱਲ 'ਤੇ ਦ੍ਰਿੜ ਕਰਵਾ ਰਹੇ ਨੇ ਵੀ ਸੰਸਾਰ ਨੂੰ ਪੈਦਾ ਕਰਨ ਵਾਲਾ ਕਰਤਾ ਪੁਰਖ, ਸੰਸਾਰ ਦੀ ਪਾਲਣਾ ਕਰਨ ਵਾਲਾ ਕਰਤਾ ਪੁਰਖ, ਸੰਸਾਰ ਦੀ ਲੈ ਕਰਨ ਵਾਲਾ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਕੱਲ੍ਹ ਤਾਂ ਮੌਤ ਦਾ ਨਾ, ਹਜ਼ੂਰ ਕਹਿੰਦੇ ਮੌਤ ਲਈ ਕੋਈ ਦੇਵਤਾ ਜ਼ਿੰਮੇਵਾਰ ਨਹੀਂ, ਬਲਕਿ ਇਹਨਾਂ ਦੇਵਤਿਆਂ ਦੀ ਵੀ ਅੰਤ ਹੈ। ਹਰ ਇੱਕ ਦੇਵਤਾ ਵਿਨਾਸ਼ ਵਿੱਚ ਹੈ। ਜੇ ਵਿਨਾਸ਼ ਨਹੀਂ ਹੋਣਾ ਤਾਂ ਕੇਵਲ ਕਰਤਾ ਪੁਰਖ ਦਾ ਨਹੀਂ ਹੋਣਾ। ਇਸ ਵਾਸਤੇ ਮਹਾਰਾਜ ਨੇ ਇੱਕੋ ਗੱਲ ਕਹੀ ਹੈ ਕਿ ਸਾਰਾ ਕੁਛ ਛੱਡ ਕੇ ਇੱਕ ਦੀ ਸ਼ਰਨ ਲਓ, ਕਰਤਾ ਪੁਰਖ ਦੀ। ਤੋ ਹਜ਼ੂਰ ਕਹਿੰਦੇ ਨੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਡਾਣ, ਜਿਨ੍ਹਾਂ ਦੀ ਦ੍ਰਿਸ਼ਟੀ ਸੀਮਤ ਹੈ, ਜਿਹੜੀ ਕਰਤਾ ਪੁਰਖ ਨੂੰ ਵੇਖ ਹੀ ਨਹੀਂ ਸਕਦੇ, ਉਹਨਾਂ ਦੇ ਪੈਰੀ ਚਰਨੀ ਲੱਗ ਕੇ ਸਾਨੂੰ ਕੀ ਪ੍ਰਾਪਤ ਹੋਏਗਾ। ਤੋ ਹਜ਼ੂਰ ਕਹਿੰਦੇ ਨੇ ਚਰਨੀ ਲੱਗਣਾ ਅਤੇ ਕੇਵਲ ਉਸ ਦੀ ਜਿਹੜਾ ਸਰਬ ਕਲਾ ਸਮਰੱਥ। ਹਜ਼ੂਰ ਕਹਿੰਦੇ ਨੇ ਆਦੇਸ਼ ਅਤੇ ਸਹਿ ਆਦੇਸ਼, ਇਸ ਲਈ ਆਦੇਸ਼ ਕਰਨਾ ਬਣਦਾ, ਪ੍ਰਣਾਮ ਕਰਨਾ ਬਣਦਾ, ਉਹਦੇ ਅੱਗੇ ਸਮਰਪਣ ਕਰਨਾ ਬਣਦਾ। ਕਿਹਦੇ ਅੱਗੇ? ਅਤੇ ਸਹਿ ਉਸ ਕਰਤਾ ਪੁਰਖ ਅੱਗੇ, ਆਦਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਮੁੱਢ, ਅਨੀਲ ਜਿਹੜਾ ਰੂਪ ਰੇਖ ਤੋਂ ਨਿਆਰਾ ਹੈ, ਅਨਾਦ ਜਿਹਦਾ ਆਪਣਾ ਆਦਿ ਕੋਈ ਨਹੀਂ ਅਤੇ ਅਜਿਹਾ ਕੇਵਲ ਇੱਕ ਹੈ, ਹੋਰ ਕੋਈ ਚੀਜ਼ ਅਨਾਦੀ ਨਹੀਂ, ਜੁਗ ਜੁਗ ਇੱਕੋ ਵੇਸ, ਜਿਹਦਾ ਜੁਗਾਂ ਪ੍ਰਯੰਤ ਇੱਕੋ ਵੇਸ ਹੈ, ਉਹ ਵੇਸ ਹੈ ਸੱਚ ਸਰੂਪ। ਅਗਲੀ ਪੌੜੀ ਸ਼ੁਰੂ ਹੁੰਦੀ ਹੈ, ਆਸਣ ਲੋਏ ਲੋਏ ਭੰਡਾਰ। ਹੁਣ ਹਜ਼ੂਰ ਨੂੰ ਇਸ ਦੀ ਵੀ ਤਾਂ ਕਹਿਣ ਦੀ ਲੋੜ ਪਈ, ਪਰ ਜੀ ਕਰਤਾ ਪੁਰਖ ਵਸਦਾ ਕਿੱਥੇ ਹੈ? ਹਜ਼ੂਰ ਕਹਿੰਦੇ ਨੇ ਨਿਰਗੁਣ ਸਰੂਪ ਵਿੱਚ ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਦਾ ਮਤਲਬ ਨਿਰ ਆਕਾਰ, ਜਿਹਦਾ ਆਕਾਰ ਹੀ ਕੋਈ ਨਹੀਂ, ਉਹ ਆਪਣੇ ਸੱਚ ਸਰੂਪ ਵਿੱਚ ਹੈ। ਸੱਚ ਦਾ ਮਤਲਬ ਹੈ ਸਦੀਵੀ ਰਹਿਣ ਵਾਲਾ। ਅਤੇ ਜਦੋਂ ਹੋਇਆ ਉਹ ਓਅੰਕਾਰ, ਜਦੋਂ ਸਰਗੁਣ ਸਰੂਪ ਵਿੱਚ ਹੋਇਆ ਤਾਂ ਹਜ਼ੂਰ ਕਹਿੰਦੇ ਨੇ ਉਹਦਾ ਆਸਣ, ਆਸਣ ਕਹਿੰਦੇ ਨੇ ਟਿਕਾਣਾ, ਨਿਵਾਸ ਅਸਥਾਨ। ਆਸਣ ਲੋਏ ਲੋਏ ਭੰਡਾਰ, ਉਹਦਾ ਨਿਵਾਸ ਅਸਥਾਨ ਹਰ ਇੱਕ ਲੋਕ ਵਿੱਚ ਲੋਕ ਕਹਿੰਦੇ ਨੇ ਬ੍ਰਹਿਮੰਡ, ਹਰ ਇੱਕ ਬ੍ਰਹਿਮੰਡ ਵਿੱਚ ਉਹਦਾ ਨਿਵਾਸ ਹੈ, ਉਹਦਾ ਟਿਕਾਣਾ ਹੈ, ਉਹਦਾ ਆਸਣ ਹੈ। ਕੋਈ ਜਗ੍ਹਾ ਨਹੀਂ। ਹਜ਼ੂਰ ਨੇ ਕਿਹਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀ। ਫਿਰ ਇਹ ਵੀ ਕਿਹਾ ਜਹਾਂ ਜਹਾਂ ਪੇਖੋਂ ਤਹਾਂ ਹਜ਼ੂਰ ਦੂਰ ਕਤੋਂ ਨਾ ਜਾਏ, ਕੋਈ ਥਾਂ ਉਹਦੇ ਤੋਂ ਖਾਲੀ ਹੈ ਹੀ ਨਹੀਂ। ਅਤੇ ਉਹਦੇ ਭੰਡਾਰੇ ਜਿਹੜੇ ਨੇ ਕਰਤਾ ਪੁਰਖ ਤੋਂ ਵੀ ਖਾਲੀ ਕੋਈ ਨਹੀਂ, ਲੇਕਿਨ ਕੋਈ ਲੋਕ ਜਾਂ ਕੋਈ ਬ੍ਰਹਿਮੰਡ ਨਹੀਂ ਜਿੱਥੇ ਉਹਦੇ ਭੰਡਾਰੇ ਨਾ ਹੋਣ। ਹਜ਼ੂਰ ਨੇ ਹਰ ਇੱਕ ਦੇ ਪ੍ਰਤਪਾਲਣਾ ਦਾ ਸਾਧਨ ਪਹਿਲੇ ਬਣਾਇਆ ਹੋਇਆ। ਪਹਿਲੋਂ ਦੇ ਤੈਂ ਰਿਜਕ ਸੰਭਾਹ, ਪਿੱਛੋਂ ਦੇ ਤੈਂ ਜੰਤ ਉਪਾਹ। ਕਰਤਾ ਪੁਰਖ ਨੇ ਅਜੇ ਭੰਡਾਰੇ ਭਰੇ ਹੋਏ ਨੇ। ਜੀਵ ਦੀ ਉਤਪਤੀ ਮਗਰੋਂ ਹੁੰਦੀ ਹੈ, ਉਹਦਾ ਰਿਜਕ ਪਹਿਲੇ ਪਹੁੰਚ ਜਾਂਦਾ। ਤਾਂ ਹਜ਼ੂਰ ਸਾਨੂੰ ਵਿਸ਼ਵਾਸ ਦਵਾਉਂਦੇ ਨੇ ਅਤੇ ਸਾਡੀ ਚਿੰਤਾ ਜਿਹੜੀ ਹੈ ਨਾ ਇਸ ਗੱਲ ਦੀ ਹੁੰਦੀ ਹੈ ਵੀ ਸਾਡਾ ਕੀ ਬਣੇਗਾ, ਸਾਡੀ ਰੋਟੀ ਰੋਜ਼ੀ ਦਾ ਕੀ ਬਣੇਗਾ, ਬੱਚੇ ਭੁੱਖੇ ਮਰ ਜਾਣਗੇ। ਹਜ਼ੂਰ ਕਹਿੰਦੇ ਨੇ ਨਹੀਂ, ਉਹਨੇ ਭੰਡਾਰੇ ਭਰੇ ਹੋਏ ਨੇ। ਲੇਕਿਨ ਅਸੀਂ ਚਿੰਤੇ ਤਾਂ ਸੇਵਰ ਸਿਰਫ ਆਪਣੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ। ਹਜ਼ੂਰ ਕਹਿੰਦੇ ਨੇ ਚਿੰਤਾ ਕਰਨ ਦੀ ਲੋੜ ਨਹੀਂ, ਉੱਦਮ ਕਰਨ ਦੀ ਲੋੜ ਹੈ। ਕਿਉਂ ਕਿ ਭੰਡਾਰੇ ਭਰੇ ਹੋਏ ਨੇ, ਭੰਡਾਰਿਆਂ ਵਿੱਚੋਂ ਲੈ ਲੈ ਕੇ ਪੁੰਚੀ ਜਾਓ।